ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਦਮਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣ ਕਪਟ ਖਪਹਿ ਖਪਾਹੀ ਅੰਤਰ ਅਗਿਆਨ ਭਈ ਮਤ ਮੱਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣ ਕਪਟ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣਾ ਸੁਆਏ ਫਿਰਾਹੀ ਕਿਰਪਾ ਕਰੇਗੇ ਆਪਣੀ ਤਾਂ ਨਾਨਕ ਸਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣਾ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਪਾਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹੋ। ਅਕਾਲ ਪੁਰਖ ਦੇ ਦਸੋ ਪਾਤਸ਼ਾਹੀਆਂ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਲੋਕਾਈ ਦੇ ਭਲੇ ਹਿੱਤ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਵਾਨ ਹੋ ਕਰਕੇ ਸ੍ਰੀ ਮੁਖਵਾਕ ਪ੍ਰਗਟ ਕਰਦੇ ਨੇ, ਆਓ ਉਸ ਪਾਵਨ ਵਾਕ ਦੀ ਕਥਾ ਵਿਚਾਰ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਤੋਂ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਦਮ ਸਤਿਗੁਰ ਕੀ ਪ੍ਰਤੀਤ ਨਾਹੀ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਇਹ ਪਾਵਨ ਫੁਰਮਾਨ ਮਨੁੱਖਤਾ ਦੇ ਭਲੇ ਹਿੱਤ ਗਲਵੇ ਮੁਬਾਰਕ ਤੋਂ ਪ੍ਰਗਟ ਕਰਦੇ ਨੇ। ਰਾਗ ਸੋਠ ਦੇ ਵਿੱਚ ਇਹ ਸ਼ਬਦ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 652 ਅੰਗ ਉਪਰ ਸੁਭਾਏਮਾਨ ਹੈ ਤੋ ਮਹਾਰਾਜ ਇੱਥੇ ਬਚਨ ਕਰਦੇ ਨੇ। ਜਿਨ੍ਹਾਂ ਦੇ ਅੰਦਰ ਅਗਿਆਨ ਹੈ ਉਨ੍ਹਾਂ ਦੀ ਮਤ ਧਰਮ ਦੇ ਰਸਤੇ ਤੇ ਚੱਲਣ ਵੱਲੋਂ ਮੱਧਮ ਪੈ ਜਾਂਦੀ ਹੈ। ਉਹ ਧਰਮ ਦੇ ਵਿਪਰੀਤ ਚੱਲ ਪੈਂਦੇ ਨੇ, ਮਤ ਉਨ੍ਹਾਂ ਦੀ ਨਿਵਾਣ ਵੱਲ ਚੱਲ ਪੈਂਦੀ ਹੈ। ਜਦੋਂ ਅਗਿਆਨ ਲਫ਼ਜ਼ ਬਾਬਤ ਆਪਾਂ ਵਿਚਾਰ ਕਰਦੇ ਹਾਂ ਤਾਂ ਇਹਦੇ ਸੁਖਾਲੇ ਅਰਥ ਨੇ ਅਵਿਦਿਆ, ਅਗਿਆਨਤਾ। ਕਈ ਵਾਰ ਅਸੀਂ ਜਾਣਦੇ ਵੀ ਹੁੰਦੇ ਹਾਂ ਵੀ ਇਹ ਕਦਮ ਪੁੱਟਿਆ ਠੀਕ ਨਹੀਂ, ਤਾਂ ਫਿਰ ਵੀ ਇੱਕ ਉਸ ਖਿਆਲ ਦੇ ਉੱਤੇ ਪਰਦਾ ਆਣ ਪੈਂਦਾ ਹੈ। ਜਾਣ ਬੁੱਝ ਕੇ ਉਹ ਕਰਮ ਕਰਦੇ ਹਾਂ, ਜਿੱਦ ਧਾਰਦੇ ਹਾਂ, ਉਸ ਪਰਦੇ ਨੂੰ ਅਗਿਆਨ ਕਹਿ ਦਿੱਤਾ ਜਾਂਦਾ ਹੈ। ਹੁਣ ਅੰਨਾ ਖੂਹ ਵਿਚ ਡਿੱਗੇ ਤੇ ਮੰਨਿਆ ਪਰ ਦੀਵਾ ਹੱਥ ਵਿਚ ਹੈ, ਫਿਰ ਖੂਹ ਵਿਚ ਡਿੱਗੀਏ, ਇਹ ਅਗਿਆਨਤਾ ਹੈ, ਹੋਸ਼ਾਪਨ ਹੈ। ਤੋ ਜਿਨ੍ਹਾਂ ਦੇ ਅੰਦਰ ਅਗਿਆਨ ਹੈ, ਗਿਆਨ ਨਹੀਂ, ਉਨ੍ਹਾਂ ਦੀ ਮਤ ਮੰਦ ਹੋ ਜਾਂਦੀ ਹੈ, ਮੱਧਮ ਹੋ ਜਾਂਦੀ ਹੈ, ਭੈੜੇ ਕਰਮ ਕਰਨ ਲਈ ਉਨ੍ਹਾਂ ਨੂੰ ਪ੍ਰੇਰਦੀ ਹੈ। ਮਹਾਰਾਜ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ, ਪ੍ਰਕਾਸ਼ ਇਹ ਅਵਿਦਿਆ ਦਾ ਅਗਿਆਨ ਦਾ ਪਰਦਾ ਕੇਵਲ ਗੁਰੂ ਸਾਹਿਬ ਹੀ ਦੂਰ ਕਰਦੇ ਨੇ। ਤੋ ਜਿਨ੍ਹਾਂ ਗੁਰਾਂ ਤੋਂ ਗਿਆਨ ਨਹੀਂ ਲਿਆ, ਉਨ੍ਹਾਂ ਦੀ ਫਿਰ ਧਰਮ ਦੇ ਰਸਤੇ ਤੇ ਚੱਲਣ ਵਾਲੀ ਸੋਚ ਨਹੀਂ ਰਹਿੰਦੀ। ਪਰ ਇਹ ਅਗਿਆਨ ਮਿਟਦਾ ਇਸ ਲਈ ਨਹੀਂ ਹੈ ਵੀ ਗੁਰਾਂ ਦੇ ਉੱਤੇ ਉਨ੍ਹਾਂ ਮਨਮੁੱਖਾਂ ਨੂੰ ਪ੍ਰਤੀਤ ਨਹੀਂ ਹੈ, ਭਰੋਸਾ ਨਹੀਂ ਹੈ, ਯਕੀਨ ਨਹੀਂ ਕਰਦੇ ਗੁਰੂ ਤੇ, ਨਿਸ਼ਚਾ ਨਹੀਂ ਰੱਖਦੇ ਗੁਰਾਂ ਦੇ ਉੱਤੇ। ਇੱਕ ਹੋਰ ਭਾਵ ਹੈ, ਜਿਹੜੇ ਗੁਰੂ ਦੀ ਮੱਤ ਤੇ ਨਾ ਚੱਲੇ ਉਨ੍ਹਾਂ ਦੀ ਮੱਤ ਮਲੀਨ ਹੈ, ਸੰਸਾਰ ਵਿਚ ਲੱਗੀ ਹੈ, ਨਿਰੰਕਾਰ ਤੇ ਉਨ੍ਹਾਂ ਦੀ ਪ੍ਰਤੀਤ ਨਹੀਂ ਹੈ, ਭਰੋਸਾ ਨਹੀਂ ਹੈ। ਵਿਣ ਸਤਿਗੁਰ ਪ੍ਰਤੀਤ ਨਾ ਆਵਈ, ਨਾਮ ਨਾ ਲਾਗੋ ਭਾਓ। ਬਿਨਾਂ ਸਤਿਗੁਰਾਂ ਤੋਂ ਕਹਿੰਦੇ ਨੇ ਪ੍ਰਤੀਤ ਨਹੀਂ ਆਉਂਦੀ, ਪਰਮਾਤਮਾ ਦੇ ਉੱਤੇ ਭਰੋਸਾ ਨਹੀਂ ਵੱਜਦਾ, ਪਰਮਾਤਮਾ ਦੇ ਪ੍ਰਤੀ ਪ੍ਰੇਮ ਪੈਦਾ ਨਹੀਂ ਹੁੰਦਾ। ਤੋ ਇਹ ਮਨਮੁੱਖ ਲੋਕਾਂ ਦੀ ਹਾਲਤ ਪਾਤਸ਼ਾਹ ਬਿਆਨ ਕਰਦੇ ਨੇ, ਗੁਰੂ ਪਰਮੇਸ਼ਰ ਤੇ ਉਹ ਭਰੋਸਾ ਨਹੀਂ ਰੱਖਦੇ, ਨਾਮ ਨਹੀਂ ਜਪਦੇ। ਐਸੇ ਜਿਹੜੇ ਮਨਮਤੀਏ ਲੋਕ ਨੇ, ਜਦੋਂ ਗੁਰਾਂ ਤੇ ਅਕੀਦਾ ਨਾ ਪੱਕਾ ਕਰ ਸਕੇ, ਸੁਪਨਾ ਸੁਖ ਨਾ ਪਾਵਈ, ਦੁੱਖ ਮਹਿ ਸਵੈ ਸਮਾਏ, ਉਨ੍ਹਾਂ ਨੂੰ ਕਦੇ ਵੀ ਸੁਖ ਨਹੀਂ ਮਿਲਿਆ, ਸੁਪਨੇ ਵਿਚ ਵੀ ਸੁਖ ਉਨ੍ਹਾਂ ਨੂੰ ਪ੍ਰਾਪਤ ਨਾ ਹੋਇਆ, ਤੂੰ ਇਉਂ ਮਾਇਆ ਵਿਚ ਸਮਾਏ ਰਹਿੰਦੇ ਹਨ।
ਅੰਦਰ ਕਪਟ ਸਭ ਕਪਟ ਕਰ ਜਾਣ, ਕਪਟ ਖਪਹਿ ਖਪਾਹੀ।
ਉਨ੍ਹਾਂ ਦੇ ਅੰਦਰ ਕਪਟ ਹੈ, ਤੋ ਕਪਟ ਦਾ ਭਾਵ ਛਲ, ਫਰੇਬ, ਧੋਖਾਧੜੀ। ਉਨ੍ਹਾਂ ਦਾ ਜੀਵਨ ਹੀ ਕੁਝ ਐਸਾ ਹੈ, ਠੱਗੀਆਂ ਮਾਰਨੀਆਂ, ਮੁਰਦਾਰ ਖਾਣਾ, ਲੋਕਾਂ ਦਾ ਹੱਕ ਮਾਰਨਾ। ਤੋ ਕਹਿੰਦੇ ਉਹ ਇਸ ਕਰਮ ਵਿਚ ਲੱਗੇ ਹੋਏ ਲੋਕ ਦੁਨੀਆਂ ਨੂੰ ਵੀ ਆਪਣੇ ਵਰਗਾ ਕਪਟੀ ਸਮਝਦੇ ਨੇ, ਔਰ ਉਨ੍ਹਾਂ ਦਾ ਜੀਵਨ ਇਕ ਦਿਨ ਕਪਟ ਕਰਦਿਆਂ ਕਰਦਿਆਂ ਖਪ ਜਾਂਦਾ ਹੈ, ਮਿਟ ਜਾਂਦੇ ਨੇ ਉਹ, ਵਜੂਦ ਮਿਟ ਜਾਂਦਾ ਹੈ ਉਨ੍ਹਾਂ ਦਾ, ਦੁਖੀ ਰਹਿੰਦੇ ਨੇ ਉਹ। ਤੋ ਐਸੇ ਜਿਹੜੇ ਲੋਕ ਨੇ, ਮਹਾਰਾਜ ਕਹਿੰਦੇ ਨੇ ਕਪਟ ਕੀਤਾ ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੈ ਸੁਭਾਏ। ਠੱਗੀਆਂ ਨਾਲ ਰੱਬ ਨਹੀਂ ਦੇ ਖੁਸ਼ ਹੁੰਦਾ, ठगी मारिया परमात्मा दी खुशी नहीं तुहानू मिलेगी। केंदे इत कमाणे सदा दुख पावे जम्मे मरे फिर आवे जाए इउं जम्मण मरण विच पए रहिंदे ने ओ आवागमन विच पए रहिंदे ने ओ मंजले मकसूद हासिल करन दा रस्ता ते गुरु नानक ने दसना सी। ये ठगियां विच लगे रहे बाणी ते पढ़ी ना तो कहिंदे ओ निजात ना मिली मुक्ति ना मिली जम्मण मरना गल पै जांदा है।
सतगुर का पाना चित ना आवे अपना स्वाए फिराहे।
गुरु घर आ भी जांदे ने बाणी सुन भी लैंदे ने आउंदे अपने स्वार्थ लई ने कुछ पूजा प्रतिष्ठा लई आउंदे ने गुरु घर जावांगे लोग आखणगे रेगुलर ने रूटीन विच आउंदे ने जय जयकार होवेगी देखा देखी दी सेवा भी कर लैंदे ने पाठ भी गुड़का साहब लैके कर लैंदे ने। तो महाराज कहिंदे ने अपने स्वार्थ लई सारे झोली अड्डदे ने कुछ ना कुछ सब नूं चाहीदा है पर साडी मुश्किल इह है दात नाल प्यार करदे आ दातार दा ते नहीं करदे। गुरु नानक साहिब पातशाह दे नाल मुहब्बत नहीं है केवल पदार्थां नाल प्यार है। कुछ आउंदे ही लंगर छकण ने उन्हां नूं कोई मतलब नहीं शब्द केड़ा चलदा है कथा किसकी चल रही है उन्हां इह वेखणा है भी दाल च लून थोड़ा है जां बहुता है। तो तन दी खुराक ਲੈ ਲਓ ਕੋਈ ਮੁਸ਼ਕਿਲ ਨਹੀਂ ਹੈ ਪਰ ਜਦੋਂ ਮਨ ਦੀ ਖੁਰਾਕ ਦੀ ਗੱਲ ਆਉਂਦੀ ਹੈ ਉਦੋਂ ਕੀਰਤਨ ਭਜਨ ਸਿਮਰਨ ਵਿਚ ਨਹੀਂ ਲੱਗਦੇ। ਤੋ ਮਹਾਰਾਜ ਕਹਿੰਦੇ ਨੇ ਐਸੇ ਜਿਹੜੇ ਲੋਕ ਨੇ ਗੁਰੂ ਘਰ ਆ ਕੇ ਵੀ ਭਾਣਾ ਨਹੀਂ ਮੰਨਦੇ। ਭਾਣੇ ਤੋਂ ਭਾਵ ਹੈ ਕਰਤਾਰੀ ਹੁਕਮ ਅਕਾਲ ਦਾ ਹੁਕਮ ਜੋ ਗੁਰੂ ਕੇ ਸ਼ਬਦ ਰਾਹੀਂ ਦੁਨੀਆਂ ਤੇ ਪ੍ਰਗਟ ਹੈ। ਤੋ ਸਾਹਿਬ ਕਹਿੰਦੇ ਗੁਰੂ ਦਾ ਹੁਕਮ ਜੀਵਨ ਵਿਚ ਨਹੀਂ ਢਾਲਦੇ ਇਉਂ ਆਪਣੇ ਸਵਾਰਥ ਲਈ ਜ਼ਰੂਰ ਗੁਰੂ ਘਰ ਆ ਜਾਂਦੇ ਨੇ ਲੋੜਾਂ ਦੀ ਪੂਰਤੀ ਲਈ ਜ਼ਰੂਰ ਆ ਜਾਂਦੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਮੰਗੋ ਨਾ ਗੁਰੂ ਤੋਂ ਆਪਾਂ ਸਾਰੇ ਹੀ ਮੰਗਤੇ ਹਾਂ ਦੇਣ ਵਾਲਾ ਗੁਰੂ ਨਾਨਕ ਹੀ ਹੈ ਦੱਦਾ ਦਾਤਾ ਇਕ ਹੈ ਸਭ ਕੋ ਦੇਵਣ ਹਾਰ ਦਿੰਦਿਆਂ ਤੋਟ ਨਾ ਆਵਈ ਅਗੰਤ ਭਰੇ ਭੰਡਾ ਗੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਤੁੱਠਾ ਕੀਨੀ ਦਾਤ। ਗੁਰੂ ਨਾਨਕ ਇਸ ਦਾ ਗਿਵਰ ਗੁਰੂ ਨਾਨਕ ਝੋਲੀਆਂ ਭਰਨ ਵਾਲੇ ਨੇ ਪਰ ਕੇਵਲ ਦਾਤਾਂ ਨਾਲ ਪਿਆਰ ਤੇ ਗੁਰੂ ਨਾਲ ਪਿਆਰ ਨਾ ਕਰਨਾ ਇਹ ਅਕ੍ਰਿਤ ਘਣਤਾ ਹੈ। ਸੋ ਐਸੇ ਲੋਕ ਦੁਨੀਆਂ ਤੇ ਬਹੁਤੇ ਹਨ।
ਕਿਰਪਾ ਕਰੇ ਜੇ ਆਪਣੇ ਤਾਂ ਨਾਨਕ ਸ਼ਬਦ ਸਮਾਹੇ।
ਮਹਾਰਾਜ ਕਹਿੰਦੇ ਜਿਨ੍ਹਾਂ ਤੇ ਆਪਣੀ ਕਿਰਪਾ ਕਰ ਦਿੰਦੇ ਨੇ ਅਕਾਲ ਪੁਰਖ ਗੁਰੂ ਨਾਨਕ ਗੁਰੂ ਰਾਮਦਾਸ ਐਸੇ ਲੋਕ ਗੁਰੂ ਘਰ ਆ ਕੇ ਸ਼ਬਦ ਵਿਚ ਭਿੱਜ ਜਾਂਦੇ ਨੇ ਗੁਰੂ ਦੇ ਹੁਕਮ ਵਿਚ ਐਸੇ ਲੋਕ ਚਲਦੇ ਨੇ ਉਹ ਗੁਰੂ ਦੀ ਜੈ ਜੈਕਾਰ ਕਰਦੇ ਨੇ ਗੁਰੂ ਦਾ ਭਾਣਾ ਗੁਰੂ ਦਾ ਸ਼ਬਦ ਮੰਨਦੇ ਨੇ। ਭਾਣਾ ਕੀ ਹੈ? ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਗੁਰਾਂ ਦਾ ਹੁਕਮ ਭਾਣਾ ਹੀ ਹੈ ਜਪ ਕਰੋ ਤਪ ਕਰੋ ਬੰਦਗੀ ਕਰੋ ਇਬਾਦਤ ਕਰੋ। ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ। ਜਿਹੜਾ ਇਉਂ ਬਚਨ ਮੰਨ ਕੇ ਨਾਮ ਦਾ ਅਭਿਆਸ ਕਰਦਾ ਹੈ ਉਹ ਸ਼ਬਦ ਵਿਚ ਸਮਾਉਂਦਾ ਹੈ ਇਕਮਿਕ ਹੋ ਜਾਂਦਾ ਹੈ ਪਰ ਰਹਿਮਤ ਹੋਵੇ ਅਕਾਲ ਪੁਰਖ ਦੀ ਤੇ ਭਾਣੇ ਵਿਚ ਚੱਲਿਆ ਜਾਂਦਾ ਹੈ ਸ਼ਬਦ ਵਿਚ ਅਭੇਦਤਾ ਮਿਲਦੀ ਹੈ ਸ਼ਬਦ ਦੇ ਅਕੋਰਡਿੰਗ ਜੀਵਨ ਬਤੀਤ ਕੀਤਾ ਜਾਂਦਾ ਹੈ।
ਮਹੱਲਾ ਚੌਥਾ ਮਨ ਮੁਖ ਮਾਇਆ ਮੋਹ ਵਿਆਪੇ ਦੂਜਾ ਭਾਏ ਮਨੁਆ ਥਿਰ ਨਾਹੇ।
ਮਹਾਰਾਜ ਕਹਿੰਦੇ ਨੇ ਮਨਮੁਖ ਜਿਹੜੇ ਨੇ ਮਾਇਆ ਦੇ ਮੋਹ ਵਿਚ ਲੱਗੇ ਰਹਿੰਦੇ ਨੇ। ਤੋ ਐਸੇ ਜਿਹੜੇ ਮਨ ਦੀ ਮਤ ਤੇ ਚੱਲਣ ਵਾਲੇ ਅਨਸਰ ਨੇ ਉਹ ਸਦਾ ਦਵੈਸ਼ ਦਾ ਹੀ ਤੇ ਕਰਨਗੇ। ਅਕਾਲ ਨੂੰ ਵਿਸਾਰ ਦਿੰਦੇ ਨੇ, ਪ੍ਰਮਾਤਮਾ ਦੇ ਗੀਤ ਨਹੀਂ ਗਾਉਂਦੇ, ਉਨ੍ਹਾਂ ਦਾ ਮਨ ਮਾਇਆ ਵਿਚ ਭੜਕਦਾ ਰਹਿੰਦਾ ਹੈ। ਗੁਰੂ ਘਰ ਵੀ ਆਉਣਗੇ ਤੇ ਧੰਦਿਆਂ ਵਿਚ ਧਿਆਨ ਹੋਵੇਗਾ, ਜੇ ਘਰ ਬੈਠੇ ਰੱਬ ਦੇ ਗੀਤ ਗਾਉਣ ਦੀ ਕੋਸ਼ਿਸ਼ ਵੀ ਕਰਨਗੇ ਤੇ ਫਿਰ ਵੀ ਧੰਦਿਆਂ ਵਿਚ ਹੀ ਉਨ੍ਹਾਂ ਦਾ ਧਿਆਨ ਹੋਵੇਗਾ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨਮੁਖ ਬੰਦਾ ਪਦਾਰਥਾਂ ਦੇ ਮੋਹ ਵਿਚ ਲੱਗਾ ਰਹਿੰਦਾ ਹੈ, ਨਿਰੰਕਾਰ ਤੋਂ ਲਹਿਦਾ ਸੰਸਾਰ ਦਾ ਦਵੈਸ਼ ਦਾ ਤੇ ਕਰਦਾ ਹੈ, ਉਹਦਾ ਮਨ ਕਦੇ ਵੀ ਨਿਰੰਕਾਰ ਵਾਲੇ ਪਾਸੇ ਨਹੀਂ ਜੁੜਦਾ, ਸੰਸਾਰ ਵੱਲ ਜੁੜੇਗਾ, ਪੈਸੇ ਵਿਚ ਜੁੜੇਗਾ, ਪਰਿਵਾਰ ਵਿਚ ਜੁੜੇਗਾ, ਜਦੋਂ ਚੌਂਕੜਾ ਲਾਵੇਗਾ ਤੇ ਵਾਸੀਆਂ ਆਉਣਗੀਆਂ, ਗੁਰੂ ਵੱਲ ਰੰਚਕ ਮਾਤਰ ਵੀ ਉਹਦਾ ਧਿਆਨ ਨਹੀਂ ਜੁੜਦਾ। ਤੋ ਜਿਨ੍ਹਾਂ ਦਾ ਮਨ ਥਿਰ ਨਾ ਹੋਇਆ, ਨਾਮ ਵਿਚ ਨਾ ਟਿਕਿਆ, ਤੋ ਕਹਿੰਦੇ ਉਨ੍ਹਾਂ ਨੂੰ ਥਿਰਤਾ ਨਹੀਂ ਮਿਲੀ, ਮੁਕਤੀ ਨਹੀਂ ਮਿਲੀ, 84 ਲੱਖ ਦਾ ਗੇੜ ਪੈ ਗਿਆ, ਮੰਡਰਾਉਣਾ ਪੈ ਗਿਆ, ਉਹ ਜੰਮਣ ਮਰਨ ਦੇ ਵਿਚ ਭੜਕਦੇ ਰਹੇ। ਜਦੋਂ ਗੁਰ ਇਤਿਹਾਸ ਨੂੰ ਆਪਾਂ ਵਾਚਦੇ ਆ ਤੇ ਐਸੀਆਂ ਬੇਅੰਤ ਸਾਖੀਆਂ ਮਿਲਦੀਆਂ ਨੇ ਸਿੱਖਿਆ ਦੀਆਂ ਵੀ ਕਿਵੇਂ ਬੰਦਾ ਮਾਇਆ ਦੇ ਵਿਚ ਦੌੜਦਾ ਰਹਿੰਦਾ ਹੈ। ਮਾਇਆ ਸੁਖਾਲਾ ਹੀ ਇਹਦਾ ਅਰਥ ਸਮਝ ਲਿਓ। ਆਨੰਦ ਸਾਹਿਬ ਕਰਨ ਵਾਲੇ ਜਾਣਦੇ ਨੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਤੁਹਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਜਿਹੜਾ ਵੀ ਪੜਦਾ ਹੈ, ਤੁਸੀਂ ਪਰਿਵਾਰ ਕਰਕੇ ਗੁਰੂ ਘਰ ਨਹੀਂ ਆਉਂਦੇ, ਧੰਦੇ ਕਰਕੇ ਗੁਰੂ ਘਰ ਨਹੀਂ ਆਉਂਦੇ, ਕਿਰਤ ਕਰਕੇ ਗੁਰੂ ਘਰ ਨਹੀਂ ਆਉਂਦੇ, ਪੈਸੇ ਕਰਕੇ ਗੁਰੂ ਘਰ ਨਹੀਂ ਆਉਂਦੇ, ਜੋ ਵੀ ਕਾਰਨ ਹੈ ਤੁਹਾਡੇ ਗੁਰੂ ਪਰਮੇਸ਼ਰ ਦੇ ਦਰ ਤੇ ਨਾ ਆਉਣ ਦਾ, ਉਹ ਮਾਇਆ ਹੈ, ਉਹ ਕੁਝ ਵੀ ਹੋ ਸਕਦਾ ਹੈ ਕਾਰਨ। ਤੋ ਇਹੋ ਦਵੈਸ਼ੀ ਬੰਦਾ ਮਾਇਆ ਦੇ ਮੋਹ ਵਿਚ ਲੱਗਿਆ ਹੋਇਆ, ਮਨ ਕਰਕੇ ਵੀ ਭਟਕਦਾ ਹੈ ਤੇ ਜੂਨਾ ਕਰਕੇ ਵੀ ਭਟਕਣਾ ਵਿਚ ਪੈਂਦਾ ਹੈ। ਹਰ ਪ੍ਰਭ ਆਪ ਦਿਆਲ ਹੋਹੇ ਤਾਂ ਸਤਗੁਰ ਮਿਲਿਆ ਆਏ, ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਏ। ਜੇ ਗੁਰੂ ਦੀ ਸ਼ਰਨ ਆ ਕੇ ਨਾਮ ਨਾ ਜਪਿਆ ਤੋ ਵਾਰ ਵਾਰ ਕਹਿੰਦੇ ਜੂਨਾ ਵਿਚ ਆਉਣਾ ਪਵੇਗਾ। ਯੂ ਵਿਲ ਬੀ ਰੀਇਨਕਾਰਨੇਟਿਡ ਓਵਰ ਐਂਡ ਓਵਰ ਅਗੇਨ। ਇਹ 84 ਲੱਖ ਜੂਨਾ ਦਾ ਗੇੜ ਵਾਰ ਵਾਰ ਸਹਾਰਨਾ ਪਵੇਗਾ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਪ੍ਰਗਟ ਨੇ, ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਹੁਣ ਉਦੋਂ ਸਾਧਨ ਇਹ ਟੀਵੀ ਇਹ ਇਸ਼ਤਿਹਾਰ ਹੈ ਨਹੀਂ ਸੀ। ਇਕੱਠ ਕਰਨ ਦੇ ਲਈ ਮਹਾਤਮਾ ਮਹਾਂਪੁਰਸ਼ ਕਰਾਮਾਤ ਕਰਦੇ ਸਨ। ਸਿੱਧ ਬੜੇ ਕਰਾਮਾਤੀ ਸੀ, ਅਚਲ ਬਟਾਲੇ ਆਏ, ਕਿਧਰੇ ਵੀ ਆਏ ਬੜਾ ਇਕੱਠ ਹੋਣਾ। ਤੋ ਗੁਰੂ ਨਾਨਕ ਸਾਹਿਬ ਨੇ ਵੇਖਿਆ ਮੇਰੀ ਉਮਰ ਛੋਟੀ ਹੈ ਤੋ ਮੇਰੀ ਗੱਲ ਕੋਈ ਨਹੀਂ ਸੁਣਦਾ, ਸਾਰੇ ਸਿੱਧਾਂ ਵੱਲ ਦੌੜਦੇ ਨੇ, ਕੋਈ ਐਸਾ ਕੌਤਕ ਕਰਾਂ ਹੇ ਸਾਰਾ ਭੀੜ ਭੜਕਾ ਦੌੜ ਕੇ ਸਾਡੀ ਸ਼ਰਨ ਆਵੇ। ਤੋ ਇਹ ਜਿਹੜੇ ਸਿੱਧ ਕਰਾਮਾਤ ਕੇਵਲ ਪੂਜਾ ਪ੍ਰਤਿਸ਼ਠਾ ਲਈ ਕਰਦੇ ਨੇ, ਇਨ੍ਹਾਂ ਦਾ ਪਖੰਡ ਨੰਗਾ ਹੋਵੇ। ਤੋ ਕਰਾਮਾਤ ਕਰਕੇ ਮੈਨੂੰ ਇਕੱਠ ਕਰਨਾ ਪੈਣਾ, ਪਰ ਮੇਰੇ ਕਰਾਮਾਤ ਕਰਨ ਦਾ ਕਾਰਨ ਇਕ ਅਕਾਲ ਪੁਰਖ ਨਾਲ ਲੋਕਾਂ ਨੂੰ ਜੋੜਨਾ ਹੈ ਤੇ ਪਖੰਡਾਂ ਤੋਂ ਬਚਾਉਣਾ ਹੈ, ਕਿਉਂਕਿ ਹੈ ਹੀ ਗੁਰੂ ਕਰਾਮਾਤੀ, ਰੋਜ਼ ਤੇ ਪੜ੍ਹਦੇ ਹੋ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਗੁਰੂ ਨਾਨਕ ਗੁਰੂ ਅਮਰਦਾਸ ਦੀ ਜੋਤ ਅਸਮਤੀ ਹੈ। ਦੈਟ ਪ੍ਰੀਵੇਡਿੰਗ ਲੋਰਡ ਵਿਦ ਆਲ ਦਾ ਮਿਰੈਕੂਲਸ ਪਾਵਰਸ ਇਸ ਕਾਲਡ ਗੁਰੂ ਨਾਨਕ। ਤੋ ਉਹ ਵੇਈ ਨਦੀ ਵਿਚ 3 ਦਿਨ ਡੁੱਬੇ ਰਹੇ, ਰੌਲਾ ਪੈ ਗਿਆ, ਇਕੱਠ ਹੋਇਆ, ਗੁਰੂ ਨਾਨਕ ਡੁੱਬ ਗਏ। ਭਾਈ ਮਰਦਾਨਿਆ ਤੇਰੇ ਸਿਰ ਦਾ ਸਾਈਂ ਡੁੱਬ ਗਿਆ, ਹੁਣ ਇੱਥੇ ਕੁਝ ਨਹੀਂ ਰੱਖਿਆ, ਚੱਲੀਏ। ਭਾਈ ਮਰਦਾਨਾ ਕਹਿੰਦਾ ਮੈਨੂੰ ਹੁਕਮ ਹੈ ਮੇਰੇ ਗੁਰਦੇਵ ਦਾ ਇੱਥੇ ਬਹਿਣਾ ਹੈ, ਤੋ ਮੈਂ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਬੇਬੇ ਨਾਨਕੀ ਨੂੰ ਲੋਕਾਂ ਨੇ ਆਖਿਆ ਤੇਰਾ ਭਾਈ ਡੁੱਬ ਗਿਆ ਤੇ ਮਾਂ ਦੇ ਗਲੂਏ ਦੇ ਬੋਲ ਸਨ ਗੁਰੂ ਨਾਨਕ ਡੁੱਬ ਨਹੀਂ ਸਕਦੇ ਮੇਰਾ ਵੀਰ ਤੇ ਡੁੱਬਦਿਆਂ ਨੂੰ ਤਾਰਨ ਆਇਆ ਹੈ। ਤਿੰਨੀ ਦਿਨੀ ਵੇਈ ਚੋਂ ਹੋਏ ਪ੍ਰਗਟ ਤੇ ਗਲੂਏ ਮੁਬਾਰਕ ਚੋਂ ਅਕਾਲ ਦੀ ਵਡਿਆਈ ਦੇ ਬੋਲ ਨਿਕਲੇ ਔਰ ਇਹ ਐਲਾਨ ਕਰ ਦਿੱਤਾ ਵੀ ਸਾਡਾ ਜਿਹੜਾ ਧਰਮ ਹੈ ਉਹ ਇੱਕ ਅਕਾਲ ਪੁਰਖ ਦੀ ਪੂਜਾ ਹੈ। ਸਭ ਤੇ ਉੱਤਮ ਇਹੋ ਕਰਮ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ। ਸਿੱਖ ਧਰਮ ਦਾ ਫਲਸਫਾ ਪ੍ਰਗਟ ਕੀਤਾ ਵੀ ਅਕਾਲ ਦੇ ਪੁਜਾਰੀ ਹਾਂ। ਤੁਸੀਂ ਪੜ੍ਹਦੇ ਹੀ ਹੋ ਨਾ ਪੰਜਵੇਂ ਜਾਮੇ ਚ ਗੁਰੂ ਅਰਜਨ ਸਾਹਿਬ ਦੇ ਬੋਲ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ। ਅਸੀਂ ਹਿੰਦੂ ਨਹੀਂ ਮੁਸਲਮਾਨ ਨਹੀਂ ਅਸੀਂ ਸਿੱਖ ਹਾਂ ਔਰ ਹਰ ਜ਼ਰੇ ਚ ਸਮਾਏ ਅਕਾਲ ਪੁਰਖ ਨੂੰ ਧਿਆਉਂਦੇ ਹਾਂ। ਕਲਗੀਧਰ ਪਾਤਸ਼ਾਹ ਨੇ ਵੀ ਬਚਿੱਤਰ ਨਾਟਕ ਵਿਚ ਕਿਹਾ ਠੀਕ ਹੈ ਹਿੰਦ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਹੈ ਤਿਲਕ ਜੰਜੂ ਰਾਖਾ ਪ੍ਰਭਤਾਂ ਕਾ ਕੀਨੋ ਵੱਡੋ ਕਲੂ ਮਹਿਸਾ ਕਾ ਪਰ ਨਾਲ ਇਹ ਵੀ ਕਹਿ ਦਿੱਤਾ ਤਿੰਨ ਬੇਦੀਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਗੁਰੂ ਨਾਨਕ ਬੇਦੀ ਕੁਲ ਵਿਚ ਪੈਦਾ ਹੋਏ ਤਿੰਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ। ਸਿੱਖ ਧਰਮ ਵੱਖਰਾ ਚੱਲਿਆ ਹੈ ਪਰ ਸਾਡਾ ਇਹ ਫਲਸਫਾ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਾਈਆਂ ਕੋਈ ਅਲਾਹੇ। ਕੋਈ ਅੱਲਾਹ ਆਖੋ ਕੋਈ ਰਾਮ ਆਖੋ ਨਾ ਸਿੱਖ ਹਿੰਦੂ ਨਾਲ ਨਫ਼ਰਤ ਕਰਦਾ ਹੈ ਨਾ ਮੁਸਲਮਾਨ ਨਾਲ ਨਫ਼ਰਤ ਕਰਦਾ ਹੈ। ਜੇ ਕੋਈ ਪ੍ਰਚਾਰਕ ਤੱਤੇ ਬੋਲ ਬੋਲਦਾ ਹੈ ਕਿਸੇ ਧਰਮ ਦੇ ਖਿਲਾਫ ਉਹਦੀ ਆਪਣੀ ਵਿਚਾਰਧਾਰਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਾਖੰਡ ਦਾ ਖੰਡਨ ਕਰਦੇ ਨੇ ਕਿਸੇ ਧਰਮ ਦਾ ਖੰਡਨ ਨਹੀਂ। ਦੌਲਤ ਖਾਂ ਲੋਧੀ ਨੇ ਸੁਣਿਆ ਇਹ ਹਿੰਦੂ ਮੁਸਲਮਾਨਾਂ ਨੂੰ ਸਮ ਸਮਝਦੇ ਨੇ ਇਹ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਸਭਨਾਂ ਦੇ ਪ੍ਰਾਣਾਂ ਦਾ ਆਧਾਰ ਪ੍ਰਮਾਤਮਾ ਦਾ ਭਜਨ ਕਰਦੇ ਨੇ। ਚਲੋ ਆਓ ਇਨ੍ਹਾਂ ਨੂੰ ਵਾਸ ਦਈਏ ਵੀ ਜਦੋਂ ਫਰਕ ਹੀ ਨਹੀਂ ਹੈ ਤੁਹਾਡੇ ਜ਼ਿਹਨ ਵਿਚ ਕਿਸੇ ਦੇ ਪ੍ਰਤੀ ਤੋ ਨਮਾਜ਼ ਇਕੱਠੇ ਪੜੀਏ ਮਸਜਿਦ ਵਿਚ। ਮਹਾਰਾਜ ਕਹਿੰਦੇ ਠੀਕ ਹੈ ਕਾਜ਼ੀ ਵੀ ਨਾਲ ਚੱਲ ਪਿਆ। ਹੁਣ ਦੌਲਤ ਖਾਂ ਲੋਧੀ ਅਤੇ ਕਾਜ਼ੀ ਉਜੂ ਕਰਦੇ ਨੇ ਹੱਥ ਮੂੰਹ ਸੋਚਾ ਕਰਦੇ ਨੇ ਧੋ ਕੇ ਮਸੀਤ ਵਿਚ ਵੜ ਗਏ ਤੋ ਨਮਾਜ਼ ਸ਼ੁਰੂ ਕੀਤੀ ਹੈ। ਗੁਰੂ ਨਾਨਕ ਸਾਹਿਬ ਵੇਖ ਕੇ ਮੁਸਕਰਾਉਂਦੇ ਨੇ। ਜਦੋਂ ਨਮਾਜ਼ ਅਦਾ ਹੋਈ ਤੋ ਨਾਜ਼ਮ ਆਖਣ ਲੱਗਾ ਗੁਰੂ ਨਾਨਕ ਦੇਵ ਤੁਸੀਂ ਨਮਾਜ਼ ਨਹੀਂ ਪੜ੍ਹੀ ਤੁਸੀਂ ਭੇਦ ਭਾਵ ਕਰਦੇ ਹੋ ਤੁਸੀਂ ਫਰਕ ਰੱਖਦੇ ਹੋ ਹਿੰਦੂ ਸਿੱਖ ਮੁਸਲਮਾਨਾਂ ਵਿਚ। ਖੁਦਾ ਤੇ ਇੱਕ ਹੀ ਹੈ ਗੀਤ ਤੇ ਅਸੀਂ ਵੀ ਉਹਦੇ ਗਾਉਣੇ ਸੀ ਤੁਸੀਂ ਮੁਸਕਰਾਉਂਦੇ ਰਹੇ ਹੋ। ਗੁਰੂ ਨਾਨਕ ਸਾਹਿਬ ਦਾ ਜਿਹੜਾ ਜਵਾਬ ਹੈ ਨਾ ਨਾਨਕ ਪ੍ਰਕਾਸ਼ ਵਿਚ ਕਵੀ ਸੰਤੋਖ ਸਿੰਘ ਮਹਾਨ ਚੂੜਾਮਨੀ ਕਵੀ ਨੇ ਦਰਜ ਕੀਤਾ ਹੈ ਨਾਨਕ ਆਨਨ ਭਨੈ ਖਾਨ ਕੰਨ ਹੈ ਸੁਣੋ ਕਿਹੇ ਸੰਗ ਕਰੋ ਨਮਾਜ਼ ਲਾਜ ਨਹਿ ਤੁਮ ਮਨੋ। ਇਹ ਖਾਨ ਦੱਸ ਮੈਂ ਨਮਾਜ਼ ਕਿਹਦੇ ਨਾਲ ਪੜਾਂ ਤੁਹਾਡੇ ਨਾਲ ਤੁਹਾਡੀ ਨਮਾਜ਼ ਪੜੀ ਕਬੂਲ ਨਹੀਂ ਹੈ ਤੁਹਾਡਾ ਸਰੀਰ ਇੱਥੇ ਹੈ ਮਨ ਥਿਰ ਨਹੀਂ ਮਨ ਕਿਧਰੇ ਹੋਰ ਦੌੜਿਆ ਏ ਠਾਂਡੇ ਆਪ ਮਸੀਤ ਨਾ ਮਨ ਠਹਿਰਾਵਿਆ ਹੋ ਸਿਜਦੇ ਸਮੇਂ ਸੰਕਲਪ ਕੰਧਾਰ ਪਠਾਵਿਆ। ਸਰੀਰ ਤੇ ਸੀ ਸੁਲਤਾਨਪੁਰ ਮਸਜਿਦ ਵਿਚ ਤੇ ਮਨ ਨਵਾਬ ਜੀ ਤੁਹਾਡਾ ਕਾਬਲ ਕੰਧਾਰ ਦੌੜਿਆ ਫਿਰਦਾ ਸੀ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੁਣ ਕੇ ਨਵਾਬ ਦੇ ਤੇ ਨਾਲ ਇਹ ਵੀ ਦੱਸਿਆ ਵੀ ਉੱਥੇ ਕਰਦਾ ਕੀ ਸੈ ਕਰਤ ਖਰੀਦ ਤੁਰੰਗ ਤੁਰਲ ਮਨ ਤਰ ਲਿਆ ਪੂਰੇ ਬੀਤ ਮਸੀਤ ਨਿਵੈ ਕਬ ਸਰ ਲਿਆ। ਕਹਿੰਦੇ ਮਨ ਤੇਰਾ ਤੇ ਘੋੜੇ ਖਰੀਦਦਾ ਫਿਰਦਾ ਮੰਡੀ ਚ
ਹੋਇਆ ਵੀ ਇਸ ਤਰ੍ਹਾਂ। ਹੁਣ ਜਿਹੜੇ ਬਾਦਸ਼ਾਹ ਲੋਕ ਨੇ, ਰਾਜੇ ਲੋਕ ਨੇ, ਉਨ੍ਹਾਂ ਨੂੰ ਘੋੜੇ ਹਾਥੀ ਤੇ ਚਾਹੀਦੇ ਨੇ ਜੰਗਾਂ ਯੁੱਧਾਂ ਵਿਚ ਵਰਤਣ ਲਈ। ਤੋ ਇਹਨੇ ਕੁਝ ਕਰਿੰਦੇ ਭੇਜੇ ਸੀ ਚੰਗੇ ਅਰਬੀ ਘੋੜੇ ਖਰੀਦਣ ਦੇ ਲਈ ਕਾਬਲ ਕੰਧਾਰ। ਤਨ ਮਸੀਤ ਵਿਚ ਨਮਾਜ਼ ਪੜ੍ਹੇ ਤੇ ਮਨ ਨੂੰ ਫਿਕਰ ਪਿਆ ਹੈ ਵੀ ਕਿਧਰੇ ਪੈਸਾ ਜਾਈ ਨਾ ਗਵਾਉਣ, ਮੇਰੇ ਸਿਪਾਹੀ ਚੰਗੀ ਨਸਲ ਦੇ ਘੋੜੇ ਲਿਆਉਣ। ਉਹ ਕਹਿੰਦੇ ਨਵਾਬ ਤੇਰੇ ਨਾਲ ਨਮਾਜ਼ ਪੜ੍ਹਨ ਦੀ ਗੱਲ ਕੀਤੀ ਸੀ, ਮੈਂ ਮੰਡੀ ਵਿਚ ਘੋੜੇ ਖਰੀਦਣ ਦੀ ਗੱਲ ਨਹੀਂ ਸੀ ਕੀਤੀ, ਤੂੰ ਤੇ ਘੋੜੇ ਖਰੀਦਦਾ ਸੀ, ਤੋ ਤੇਰੀ ਨਮਾਜ਼ ਅਦਾ ਕੀਤੀ ਸਫਲੀ ਨਹੀਂ ਹੈ। ਤੇ ਕਾਜੀ ਹੋ ਗਿਆ ਤੱਤਾ, ਕਹਿੰਦਾ ਕਿਉਂ ਕੁਫਰ ਤੋਲਦੇ ਹੋ, ਤੁਹਾਨੂੰ ਡਰ ਨਹੀਂ ਆਉਂਦਾ ਨਵਾਬ ਤੋਂ ਸਜ਼ਾ ਦੇਵੇਗਾ? ਮਹਾਰਾਜ ਕਹਿੰਦੇ ਕਾਜੀ ਇਕ ਵਾਰ ਨਵਾਬ ਨੂੰ ਪੁੱਛ ਤੇ ਲੈ, ਤੇ ਨਵਾਬ ਹੁਣ ਕੀ ਦੱਸੇ, ਨੀਵੀਂ ਪੈ ਗਈ। ਤੇ ਕਾਜੀ ਬੜਾ ਤੜਫਦਾ ਹੈ, ਮਹਾਰਾਜ ਕਹਿੰਦੇ ਤੂੰ ਵੀ ਨਾ ਤੜਫ, ਤੂੰ ਵੀ ਕੇਵਲ ਪਖੰਡ ਕਰ ਰਿਹਾ ਹੈ, ਤੇਰੇ ਅੰਦਰ ਵੀ ਕੋਈ ਖੁਦਾ ਦਾ ਭੈ ਨਹੀਂ ਹੈ, ਡਰ ਨਹੀਂ ਹੈ, ਤੇਰਾ ਮਨ ਵੀ ਥਿਰ ਨਹੀਂ ਹੈ, ਇੱਥੇ ਟਿਕਿਆ ਨਹੀਂ ਹੈ। ਕਹਿੰਦੇ ਬੜਵਾ ਜਯੋ ਬਿਸ਼ੇਰ ਗਰਤ ਤਹ ਪਾਸ ਹੈ ਹੋ ਤੇ ਮੈਂ ਨਹ ਗਿਰ ਪਰੈ ਬਹੁਤ ਵਿਸ਼ਵਾਸ ਹੈ। ਤੇਰੇ ਨਾ ਵਿਹੜੇ ਵਿਚ ਹੈ ਖੂਹ, ਤੇ ਤੇਰੀ ਘੋੜੀ ਨੇ ਬੜਾ ਨੁਕਰਾ ਸੁੰਦਰ ਵਛੇਰਾ ਜਾਇਆ ਹੈ, ਉਹ ਤੂੰ ਛੱਡ ਬੈਠਾ ਖੁੱਲਾ। ਉਹ ਵਿਹੜੇ ਵਿਚ ਦੌੜਦਾ ਹੈ ਤੇ ਮਨ ਤੇਰਾ ਪਿੱਛੇ ਪਿੱਛੇ ਦੌੜਦਾ ਵੀ ਕਿਧਰੇ ਖੂਹ ਵਿਚ ਨਾ ਡਿੱਗ ਪਵੇ, ਨੁਕਸਾਨ ਨਾ ਹੋ ਜਾਵੇ, ਛੇਤੀ ਨਵਾਜ ਮੁੱਕੇ ਤੇ ਜਾ ਕੇ ਰੱਸਾ ਪਾਈਏ। ਤੇ ਕਹਿੰਦੇ ਹੁਣ ਮੈਂ ਨਵਾਜ ਪੜਾਂ ਤੁਹਾਡੇ ਨਾ ਕਿ ਤੁਹਾਡੇ ਪਿੱਛੇ ਵਛੇਰੇ ਬੰਧਾ ਫਿਰਾਂ ਤੁਹਾਡੇ। ਜਦੋਂ ਸਮਝ ਪੈ ਗਈ ਗੁਰੂ ਕਰਾਮਾਤੀ ਗੁਰੂ ਅਜ਼ਮਤੀ ਗੁਰੂ ਅੰਦਰ ਦੀ ਜਾਣਨ ਵਾਲਾ ਬਿਨ ਬੋਲਿਆ ਸਭ ਕੁਛ ਜਾਣਦਾ, ਕਹਿੰਦੇ ਅੱਖਾਂ ਖੁੱਲੀਆਂ ਕਾਰੀ ਤੇ ਨਵਾਬ ਦੀਆਂ। ਬਾਣੀ ਦਾ ਫੁਰਮਾਨ ਹੈ, ਮਨੁਆ ਦਹਿ ਦਿਸ ਧਾਵਦਾ ਉਹ ਕੈਸੇ ਹਰ ਗੁਣ ਗਾਏ। ਮਨ ਕਿੱਦਾਂ ਰੱਬ ਦੇ ਗੀਤ ਗਾਵੇ ਤੇ ਦੌੜਿਆ ਫਿਰਦਾ ਹੈ। ਇੰਦਰੀ ਵਿਆਪ ਰਹੀ ਅਧਕਾਈ ਕਾਮ ਕ੍ਰੋਧ ਨਿਤ ਸੰਤਾਵੈ। ਕਿਸੇ ਦਾ ਮਨ ਕਾਮ ਵਿਚ ਦੌੜਿਆ, ਕਿਸੇ ਦਾ ਕ੍ਰੋਧ ਵਿਚ, ਕਿਸੇ ਦਾ ਅਹੰਕਾਰ ਵਿਚ ਚੌਂਕੜਾ ਸਰੀਰ ਨਹੀਂ ਲਾਇਆ, ਮਨ ਨਹੀਂ ਟਿਕਿਆ ਹੋਇਆ। ਕਾਜੀ ਤੇ ਨਵਾਬ ਚਰਨ ਪਕੜਦੇ ਨੇ ਗੁਰੂ ਨਾਨਕ ਦੇ ਤੇ ਨਵਾਬ ਦੌਲਤ ਖਾਂ ਦੇ ਗਲੂਏ ਦੇ ਬੋਲ। ਕਵੀ ਜੀ ਲਿਖਦੇ ਨੇ ਸਿਰ ਪੀਰਨ ਕੇ ਪੀਰ ਪੀਰ ਹਰ ਮੇਰਿਆ ਗੁਣੀ ਗਹੀਰ ਸਰੀਰ ਸ਼ਰਨ ਮੈਂ ਤੇਰੀ ਆ। ਮੈਂ ਐ ਪੀਰਾਨ ਪੀਰ ਗੁਰੂ ਨਾਨਕ ਤੇਰੀ ਸ਼ਰਨ ਹਾਂ, ਮੈਨੂੰ ਸ਼ੁਭ ਸਿੱਖਿਆ ਦੇ। ਇਹ ਕਰਾਮਾਤ ਦਿਖਾਈ ਮਨ ਦੀ ਬੁੱਝੀ ਤੇ ਨਵਾਬ ਝੁਕਿਆ ਹੈ, ਨਹੀਂ ਤੇ ਅੱਗੇ ਵੀ ਗੁਰੂ ਨਾਨਕ ਕਹਿੰਦੇ ਸੀ ਆ ਉਹ ਤੁਹਾਨੂੰ ਗਿਆਨ ਦਵਾਂ ਕੋਈ ਨਹੀਂ ਸੀ ਆਖੇ ਲੱਗਦਾ, ਤੁਸੀਂ ਆਪ ਹੀ ਸਿਆਣੇ ਹੋ, ਕੋਈ 18-20 ਸਾਲਾਂ ਦਾ ਜਵਾਨ ਆਖੇ ਉਹ ਬਾਪੂ 17 ਵਰਿਆਂ ਦੇ ਤੈਨੂੰ ਸਿੱਖਿਆ ਦਵਾਂ, ਤੁਸੀਂ ਕਿੱਥੇ ਸੁਣਨੀ ਹੈ। ਅਸਮਤ ਹੈ, ਕਰਾਮਾਤ ਹੈ, ਬਾਣੀ ਚੋਂ ਜਗ੍ਹਾ ਜਗ੍ਹਾ ਸਿੱਧ ਕਰ ਸਕਦੇ ਆਪਾਂ, ਇਹਨਾਂ ਕੋਲੋਂ ਬਚੋ ਜਿਹੜੇ ਕਹਿੰਦੇ ਕਰਾਮਾਤ ਨਹੀਂ ਹੁੰਦੀ। ਦੁਨਿਆਵੀ ਲੋਕ ਕਰਾਮਾਤ ਕਰਦੇ ਨੇ ਆਪਣੀ ਪੂਜਾ ਪ੍ਰਤਿਸ਼ਠਾ ਲਈ, ਗੁਰੂ ਕਰਾਮਾਤ ਕਰਦਾ ਹੈ ਅਕਾਲ ਦੀ ਪੂਜਾ ਪ੍ਰਤਿਸ਼ਠਾ ਲਈ, ਅਕਾਲ ਦਾ ਨਾਮ ਪ੍ਰਗਟ ਰੱਖਣ ਦੇ ਲਈ। ਤੋ ਉਪਦੇਸ਼ ਦਿਓ ਨਵਾਬ, ਕਹਿੰਦੇ ਮੁਕਤੀ ਮਿਲੇ, ਰੋਗ ਸੋਗ ਮਿਟਣ, ਤੁਹਾਡੀ ਕਿਰਪਾ ਹੋਵੇ। ਦੇਖੋ ਬਾਣੀ ਕਹਿੰਦੀ ਹੈ ਗੁਰੂ ਮਹਾਵਤ ਹੈ, ਹਾਥੀ ਵਾਹਨ ਹੈ, ਮਨ ਹੈ ਹਾਥੀ, ਤੇ ਜਿਵੇਂ ਕੁੰਡੇ ਨਾਲ ਹਾਥੀ ਵਾਹਨ ਹਾਥੀ ਨੂੰ ਕਾਬੂ ਕਰਦਾ, ਗੁਰੂ ਕੋਲ ਬਾਣੀ ਦਾ ਕੁੰਡਾ ਹੈ, ਇਹਦੇ ਕਹੇ ਵਿਚ ਚੱਲਾਂਗੇ ਤੇ ਖੁਸ਼ ਰਵਾਂਗੇ। ਤੇ ਜਿਹੜਾ ਹਾਥੀ ਕੁੰਡੇ ਤੋਂ ਬਾਹਰ ਹੁੰਦਾ ਨਾ ਉਹ ਉਜਾੜਾ ਕਰਦਾ ਹੈ, ਔਰ ਉਜਾੜਾ ਕਰਨ ਵਾਲੇ ਹਾਥੀ ਨੂੰ ਮਾਰ ਦਿੱਤਾ ਜਾਂਦਾ ਹੈ। ਤੋ ਯਾਦ ਰੱਖਿਓ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹਿ ਖਿੰਚੈ ਤਹਿ ਜਾਏ। ਜਿੱਥੇ ਗੁਰੂ ਖਿੱਚੇ ਉਧਰ ਨੂੰ ਤੁਰਪਾ ਨਾਨਕ, ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਹੇ ਜੇ ਹੁਕਮ ਚ ਨਾ ਚੱਲਿਆ ਤੇ ਉੱਜੜ ਜਾਵੇਗਾ ਮਿਟ ਜਾਵੇਗਾ ਸਵੈ ਪੀਰਾਨ ਪੀਰ ਉਪਦੇਸ਼ ਦਿਓ ਬਾਪੂ ਨੇ ਨਾਮ ਜਪਣ ਦਾ ਉਪਦੇਸ਼ ਦੇ ਕੇ ਦੌਲਤ ਖਾਂ ਲੋਧੀ ਨੂੰ ਕਾਜ਼ੀ ਨੂੰ ਨਜ਼ਾਤ ਬਖਸ਼ੀ ਲਿਬਰੇਸ਼ਨ ਬਖਸ਼ੀ ਤੂੰ ਮੈਂ ਇਕ ਮਹਾਂਪੁਰਸ਼ ਨੂੰ ਪੜ ਰਿਹਾ ਸੀ ਬੜਾ ਮਹਾਨ ਸ਼ਾਇਰ ਹੈ ਤਿਲੋਕ ਚੰਦ ਮਹਿਰੂਮ ਤੋ ਉਹਨੇ ਗੁਰੂ ਨਾਨਕ ਦੀ ਵਡਿਆਈ ਲਿਖੀ ਹੈ ਬੜਾ ਤਕੜਾ ਸ਼ਾਇਰ ਹੈ ਤੋ ਤਸਵੀਰ ਰਹਿਮਤ ਵਿੱਚ ਉਹ ਲਿਖਦਾ ਹੈ ਇੰਗਲਿਸ਼ ਦਾ ਤਰਜਮਾ ਕਰਾਂ ਤਾਂ ਬਣਦਾ ਹੈ ਦ ਪੋਰਟਰੇਟ ਆਫ ਮਰਸੀ ਗੁਰੂ ਨਾਨਕ ਦਇਆ ਦੀ ਮੂਰਤ ਹੈ ਉਹ ਲਿਖਦਾ ਅਰਬੀ ਫਾਰਸੀ ਦਾ ਵਿਦਵਾਨ ਤੇਰੀ ਤੌਕੀਰ ਸੇ ਤੌਕੀਰ ਹਸਤੀ ਹੈ ਗੁਰੂ ਨਾਨਕ ਤੇਰੀ ਤਨਵੀਰ ਹਰ ਜ਼ਰੇ ਮੇ ਬਸਤੀ ਹੈ ਗੁਰੂ ਨਾਨਕ ਐ ਕਾਮਲ ਫਕੀਰ ਐ ਖੁਦਾ ਪ੍ਰਸਤ ਐ ਖੁਦਾ ਦੇ ਸਰੂਪ ਗੁਰੂ ਨਾਨਕ ਜਿਹੜਾ ਵੀ ਤੇਰਾ ਆਦਰ ਕਰੇਗਾ ਤੇਰੇ ਅੱਗੇ ਝੁਕੇਗਾ ਸਨਮਾਨ ਕਰੇਗਾ ਉਹ ਸਾਰੀ ਲੋਕਾਈ ਦਾ ਕੁਦਰਤ ਦਾ ਪਰਮੇਸ਼ਵਰ ਦਾ ਹੀ ਸਨਮਾਨ ਹੈ ਤੇਰਾ ਸਨਮਾਨ ਖੁਦਾ ਦਾ ਸਨਮਾਨ ਹੈ ਤੇਰਾ ਸਨਮਾਨ ਖੁਦਾ ਦੀ ਕੁਦਰਤ ਦਾ ਸਨਮਾਨ ਹੈ ਟੂ ਓਨਰ ਯੂ ਇਸ ਟੂ ਓਨਰ ਆਲ ਐਗਜ਼ਿਸਟੈਂਸ ਓ ਗੁਰੂ ਨਾਨਕ ਤੇ ਜਿਹੜਾ ਤੇਰੇ ਗਲਵੇ ਦਾ ਬੋਲ ਹੈ ਨਾ ਉਹ ਰੌਸ਼ਨੀ ਹੈ ਉਹ ਤਨਵੀਰ ਹੈ ਤੋ ਤੇਰੀ ਬਖਸ਼ੀ ਰੌਸ਼ਨੀ ਦੇ ਨਾਲ ਬੜੇ ਬੜੇ ਅਗਿਆਨੀਆਂ ਨੂੰ ਗਿਆਨ ਹਾਸਲ ਹੁੰਦਾ ਹੈ ਤੇਰੀ ਹਸਤੀ ਸੂਰਜ ਵਰਗੀ ਜਗਮਗ ਕਰਦੀ ਹੈ ਤੇਰੇ ਬੋਲ ਸੂਰਜ ਦੀ ਰੌਸ਼ਨੀ ਵਰਗੇ ਨੇ ਤੂੰ ਮੁਕਤੀ ਦਾ ਦਾਤਾ ਹੈ ਬਾਣੀ ਚ ਕੀ ਆਉਂਦਾ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਗੁਰੂ ਨਾਨਕ ਦੀ ਬਾਣੀ ਨਹੀਂ ਵੀ ਸਮਝ ਆਉਂਦੀ ਕੰਨੋਂ ਬੋਲੇ ਹੋ ਸੁਰਤੀ ਨਹੀਂ ਚੱਲਦੀ ਜ਼ੁਬਾਨ ਦੇ ਗੁੰਗੇ ਉਹ ਗਾ ਨਹੀਂ ਸਕਦੇ ਕਹਿੰਦੇ ਦਰਸ਼ਨ ਹੀ ਕਰ ਲੋ ਗੁਰੂ ਨਾਨਕ ਦੇ ਯੂ ਵਿਲ ਬੀ ਮੈਂਸੀਪੇਟਡ ਮੁਕਤ ਹੋ ਜਾਓਗੇ ਤਨ ਰੋਗਾਂ ਤੋਂ ਮੁਕਤ ਮਨ ਸੋਗ ਤੋਂ ਮੁਕਤ ਤੇ ਯਾਦ ਰੱਖਿਓ ਤੇਰਾ ਜਿਹੜਾ ਸੂਖਸ਼ਮ ਸਰੀਰ ਹੈ 84 ਲੱਖ ਜੂਨਾਂ ਤੋਂ ਮੁਕਤ ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ ਇਹ ਗੁਰੂ ਨਾਨਕ ਦੀ ਪਹੁੰਚ ਹੈ ਮਨ ਨੂੰ ਕਾਬੂ ਕਰਨ ਵਾਲੇ ਕੇਵਲ ਗੁਰੂ ਨਾਨਕ ਨੇ ਉਹਨਾਂ ਦੇ ਸ਼ਬਦ ਦੇ ਕੁੰਡੇ ਤੋਂ ਬਿਨਾਂ ਮਨ ਦਾ ਹਾਥੀ ਕਾਬੂ ਨਹੀਂ ਆਉਂਦਾ ਕਹਿੰਦੇ ਨੇ ਇਹੋ ਮਨੁਆ ਖਿੰਨ ਨਾ ਟਿਕੈ ਬਹੁਰੰਗੀ ਦਹਿ ਦਿਸ ਚੱਲ ਚੱਲ ਹਾਡੇ ਦਸਾਂ ਦਿਸ਼ਾਵਾਂ ਵਿੱਚ ਇਹ ਦੌੜਦਾ ਹੈ 84 ਲੱਖ ਜੂਨਾਂ ਵਿੱਚ ਇਹ ਦੌੜਦਾ ਹੈ ਕਹਿੰਦੇ ਗੁਰ ਪੂਰਾ ਪਾਇਆ ਵਡਭਾਗੀ ਹਰ ਮੰਤਰ ਦੀਆ ਮਨ ਤੁਹਾਡੇ ਗੁਰੂ ਦੇ ਮੰਤਰ ਨਾਲ ਹੀ ਮਨ ਕਾਬੂ ਆਉਂਦਾ ਹੈ
ਆਨ ਦਿਨ ਜਲ ਤੇਰਾ ਦਿਨ ਰਾਤੀ ਹੋ ਮੈਂ ਖਪ ਹੈ ਖਪਾਹੇ
ਜਿਹੜਾ ਗੁਰੂ ਦੇ ਬਚਨ ਨੂੰ ਭਾਣੇ ਨੂੰ ਨਹੀਂ ਮੰਨਦਾ ਮਨਮੁਖ ਬੰਦਾ ਜਿਹਦਾ ਮਨ ਥਿਰ ਨਹੀਂ ਹੈ ਉਹ ਦਿਨ ਰਾਤ ਪਦਾਰਥਾਂ ਦੀ ਪ੍ਰਾਪਤੀ ਲਈ ਸੜਦਾ ਰਹਿੰਦਾ ਹੈ ਜਲਦਾ ਰਹਿੰਦਾ ਹੈ ਖਪਦਾ ਰਹਿੰਦਾ ਹੈ ਕਲੇਸ਼ ਵਿੱਚ ਪਿਆ ਰਹੇਗਾ ਉਹ ਤੂੰ ਮਹਾਰਾਜ ਕਹਿੰਦੇ ਨੇ ਅਖੀਰ ਖਪਦਿਆਂ ਸਦਾ ਲਈ ਖਪ ਜਾਂਦਾ ਹੈ ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਨ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਹੈ ਸਾਕਤ ਬੰਦੇ 84 ਲੱਖ ਜੂਨਾਂ ਦੇ ਗੇੜ ਵਿੱਚ ਪਿਆ ਰਹੇਗਾ ਗੁਰੂ ਪਰਮੇਸ਼ਰ ਦੀ ਸੰਗਤ ਆ ਗੁਣੀ ਨਿਧਾਨ ਪਰਮੇਸ਼ਵਰ ਮਿਲੇਗਾ ਮਨ ਰੇ ਹਮੈ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵਹ ਦਰਗਹ ਮਾਣ ਛੱਡ ਹੰਕਾਰ ਛੱਡ ਆਪਣੇ ਗਿਆਨ ਦਾ ਆਪਣੀ ਜਾਤ ਦਾ ਆਪਣੇ ਰੁਤਬੇ ਦਾ ਨਸ਼ੇ ਦਾ ਤੂੰ ਇਹ ਸਭੋ ਬੁਰੀਆਂ ਆਦਤਾਂ ਛੱਡ ਕੇ ਗੁਰੂ ਨਾਨਕ ਦੀ ਸ਼ਰਣੀ ਆ ਤੇਰਾ ਉਧਾਰ ਹੋਵੇ ਨਹੀਂ ਤੇ ਖਬ ਖਬ ਕੇ ਮਰੇਗਾ
ਅੰਤਰ ਲੋਭ ਮਹਾ ਗੁਬਾਰਾ ਤਿਨਕਾ ਨਿਕਟ ਨ ਕੋਈ ਜਾਹੇ।
ਜਿਨ੍ਹਾਂ ਦੇ ਅੰਦਰ ਲੋਭ ਹੈ, ਲੋਭ ਕੀ ਹੁੰਦਾ? ਦੂਸਰੇ ਦਾ ਪਦਾਰਥ ਖੋਣ ਦੀ ਪ੍ਰਬਲ ਇੱਛਾ। ਆਪਣਾ ਤੁਸੀਂ ਕਿਰਤ ਕਰਕੇ ਕਮਾਓ ਖਾਓ ਕੋਈ ਮੁਸ਼ਕਲ ਨਹੀਂ, ਪਰ ਸਾਡੀ ਨਿਗਾਹ ਦੂਜੇ ਦੀ ਕਾਰ ਤੇ, ਦੂਜੇ ਦੀ ਕੋਠੀ ਤੇ, ਦੂਜੇ ਦੀ ਵਹੁਟੀ ਤੇ ਇਧਰ ਹੁੰਦੀ ਹੈ। ਤੋ ਜਿਹੜਾ ਦੂਸਰੇ ਦਾ ਪਦਾਰਥ ਖੋਣ ਦੀ ਲੈਣ ਦੀ ਇੱਛਾ ਏ, ਇਹਨੂੰ ਲੋਭ ਕਹਿੰਦੇ ਨੇ। ਤੋ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਅੰਦਰ ਲੋਭ ਹੈ ਉਹ ਮਹਾ ਗੁਬਾਰ ਵਿਚ ਨੇ, ਜਿਨ੍ਹਾਂ ਅੰਦਰ ਲਾਲਚ ਹੈ, ਹਿਰਸ ਹੈ, ਉਨ੍ਹਾਂ ਦੇ ਅੰਦਰ ਗਹਿਰਾ ਅੰਧਕਾਰ ਹੈ। ਗੁਬਾਰ ਅਰਬੀ ਦਾ ਲਫ਼ਜ਼ ਹੈ, ਅਰਬੀ ਫਾਰਸੀ ਚ ਵਰਤਿਆ ਜਾਂਦਾ ਹੈ। ਕਈ ਵਾਰ ਤੁਸੀਂ ਵੇਖਿਆ ਨਾ, ਤੂਫਾਨ ਆਵੇ ਤੋ ਹਵਾ ਦੇ ਵਿਚ ਮਿੱਟੀ ਘਟਾ ਇੰਨਾ ਉੱਡਦਾ ਹੈ ਵੀ ਦਿਖਦਾ ਕੁਝ ਨਹੀਂ, ਜਦੋਂ ਕੁਝ ਵੀ ਨਜ਼ਰੀ ਨਾ ਆਵੇ ਉਹਨੂੰ ਗੁਬਾਰ ਕਿਹਾ ਜਾਂਦਾ ਹੈ। ਲੋਭੀ ਬੰਦਾ ਸ਼ੁਭ ਅਸ਼ੁਭ ਕਰਮ ਨਹੀਂ ਵੇਖ ਪਾਉਂਦਾ, ਉਹਨੂੰ ਨਹੀਂ ਸਮਝ ਪੈਂਦੀ ਨੇਕ ਨਾਮੀਆਂ ਦਾ ਰਾਹ ਕਿਹੜਾ ਹੈ, ਗੁਰਮਤੀਆਂ ਦਾ ਰਾਹ ਕਿਹੜਾ ਹੈ ਤੇ ਮਨਮੁੱਖਾਂ ਦਾ ਰਾਹ ਕਿਹੜਾ ਹੈ। ਤੋ ਜਦੋਂ ਕਦਮ ਪੁੱਟੇਗਾ, ਗਲਤ ਬੰਨੇ ਪੁੱਟੇਗਾ, ਤੋ ਫਿਰ ਐਸਾ ਜਿਹੜਾ ਬੰਦਾ ਹੈ ਜੰਮਣ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ। ਤੋ ਉਹਨੂੰ ਆਵਾਗਮਨ ਦੇ ਵਿਚ ਪਹਿਣਾ ਪੈਂਦਾ ਹੈ, ਮਰਣਾ ਮਨੋ ਵਿਸਾਰਿਆ, ਮਾਇਆ ਮੋਹ ਗੁਬਾਰ, ਮਨ ਮੁਖ ਮਰਮਰ ਜੰਮ ਹੈ ਭੀ ਮਰ ਹੈ, ਜੰਮ ਦਰ ਹੋਹੇ ਖੁਆਰ। ਮਨਮੁਖ ਬੰਦੇ ਨੂੰ ਜੰਮ ਰੀਝ ਨਾ ਡਾਂਗ ਫੇਰਦੇ ਨੇ, ਹਰ ਜਨਮ ਦੀ ਮਾਰ ਭੋਗਦਾ ਹੈ, 84 ਲੱਖ ਜੂਨਾਂ ਵਿਚ ਦੁੱਖ ਸਹੇੜਦਾ ਹੈ ਤੇ ਉਧਰ ਦਰਗਾਹ ਵਿਚ ਵੀ ਸੇਵਾ ਜੰਮ ਉਹਦੀ ਰੀਝ ਨਾਲ ਕਰਦੇ ਹਨ।
ਆਪ ਦੁਖੀ
ਨਾਨਕ ਬਖਸ਼,
ਓ ਆਪ ਦੁਖੀ ਸੁਖ ਕਬੂ ਨਾ ਪਾਵੇ ਹੈ, ਜਨਮ ਮਰ ਹੈ ਮਰ ਜਾਹੇ।
ਐਸੇ ਜਿਹੜੇ ਲੋਕ ਨੇ ਨਾ, ਉਹ ਆਪ ਦੁਖੀ ਰਹਿੰਦੇ ਨੇ, ਲੋਭੀ ਬੰਦੇ, ਤੇ ਜਿਨ੍ਹਾਂ ਦਾ ਹੱਕ ਮਾਰਦੇ ਨੇ ਉਨ੍ਹਾਂ ਨੂੰ ਵੀ ਦੁਖੀ ਕਰਦੇ ਨੇ। ਤੋ ਐਸੇ ਲੋਕ ਜਿਹੜੇ ਨੇ ਮਹਾਰਾਜ ਕਹਿੰਦੇ ਨੇ ਜੰਮਣ ਮਰਨ ਦੇ ਵਿਚ ਪਏ ਨੇ, ਇਹ ਗੇੜ ਮੁੱਕਦਾ ਨਹੀਂ ਹੈ। ਜਿੰਨਾ ਚਿਰ ਸੰਸਾਰ ਦਾ ਤੇ ਛੱਡਦੇ ਨਹੀਂ, ਨਿਰੰਕਾਰ ਵਿਚ ਅਭੇਦਤਾ ਮਿਲੇਗੀ ਨਹੀਂ, ਨਿਰੰਕਾਰ ਦਾ ਪ੍ਰੇਮ ਪੈਦਾ ਹੋਵੇਗਾ ਤੇ ਫਿਰ ਹੀ ਉਹਦੇ ਤਾਈਂ ਪਹੁੰਚਾਂਗੇ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਵੇਖੋ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ, ਬਖਸ਼ ਫਾਰਸੀ ਦਾ ਲਫ਼ਜ਼ ਹੈ ਪਰਸ਼ੀਅਨ ਦਾ, ਤੋ ਭਾਵ ਹੁੰਦਾ ਹੈ ਬਖਸ਼ੀਦਨ ਦਾ ਅਮਰ। ਤੋ ਕਿਸੇ ਨੂੰ ਬਖਸ਼ਿਸ਼ ਕਰਨੀ, ਬਖਸ਼ਿਸ਼ ਦਾ ਸੰਖੇਪ ਬਖਸ਼ ਹੈ। ਮਹਾਰਾਜ ਕਹਿੰਦੇ ਉਹ ਜਿਹੜਾ ਪ੍ਰਮਾਤਮਾ ਹੈ ਨਾ, ਦਰਵੇ ਧੋ ਕੇ, ਦਇਆ ਕਰਕੇ, ਰਹਿਮ ਕਰਕੇ ਸਾਨੂੰ ਬਖਸ਼ਿਸ਼ ਦੇਵੇ, ਸਾਡੀ ਝੋਲੀ ਗੁਰੂ ਦਾ ਮਿਲਾਪ ਪਾ ਦੇਵੇ, ਸਾਨੂੰ ਗੁਰੂ ਦੀ ਪ੍ਰਾਪਤੀ ਹੋ ਜਾਵੇ, ਗੁਰਾਂ ਦੇ ਚਰਨੀ ਸਾਡਾ ਚਿੱਤ ਲੱਗ ਜਾਵੇ ਤੇ ਫਿਰ ਹੀ ਮੁਕਤੀ ਪੈਂਦੀ ਹੈ, ਫਿਰ ਹੀ ਨਿਜ਼ਾਤ ਮਿਲਦੀ ਹੈ। ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਲਾਇਨ ਪੂਰੇ ਗੁਰ ਕਰਤਾਰ। ਗੁਰੂ ਦੀ ਕਿਰਪਾ ਨਾਲ ਹੀ ਫਿਰ ਨਿਜ਼ਾਤ ਮਿਲਣੀ ਹੈ ਤੇ ਗੁਰੂ ਮਿਲਣਾ ਹੈ ਅਕਾਲ ਪੁਰਖ ਦੀ ਕਿਰਪਾ ਨਾਲ। ਤੇ ਜੰਮਣ ਮਰਨ ਤੋਂ ਮੁਕਤੀ ਦੇਣ ਵਾਲੇ ਕੇਵਲ ਗੁਰੂ ਨਾਨਕ ਨੇ, ਸਤਿਗੁਰ ਦਾਤਾ ਮੁਕਤ ਕਰਾਏ। ਗੁਰੂ ਇਜ਼ ਦਾ ਗਿਵਰ ਆਫ ਲਿਬਰੇਸ਼ਨ, ਗੁਰੂ ਮਹਾਰਾਜ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ ਤੇ ਗੁਰੂ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ।
ਪੌੜੀ ਸੰਤ ਭਗਤ ਪਰਮਾਨ ਜੋ ਪ੍ਰਭ ਪਾਇਆ।
ਪਰ ਜਿਹੜੇ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਦੀ ਸ਼ਰਨ ਆ ਗਏ, ਜਗਿਆਸੂ, ਉਨ੍ਹਾਂ ਨਾਮ ਦਾ ਅਭਿਆਸ ਕੀਤਾ, ਹਰ ਸਾਹ ਨਾਲ ਨਾਮ ਜਪਿਆ। ਤੁਸੀਂ ਰੋਜ਼ ਪੜ੍ਹਦੇ ਹੋ, ਸੰਤ ਕੌਣ ਹੈ? ਜਿਨ੍ਹਾਂ ਸਾਸ ਵਿਰਾਸਣਾ ਵਿਸਰੈ ਹਰ ਨਾਮਾ ਮਨ ਮੰਤੋ ਧਨ ਸੇ ਸਈ ਨਾਨਕਾ ਪੂਰਨ ਸੋਈ। ਸੰਤ ਹਰ ਸਾਹ ਨਾਲ ਗੁਰੂ ਨਾਨਕ ਦੀ ਬਾਣੀ ਅਕਾਲ ਦਾ ਜਾਪ ਕਰਨ ਵਾਲੇ ਤੋਂ ਜਿਨ੍ਹਾਂ ਦਾ ਮੰਤਰ ਹੀ ਨਾਮ ਹੈ, ਕਹਿੰਦੇ ਐਸੇ ਜਿਹੜੇ ਸੰਤ ਭਗਤ ਨੇ ਪਰਮਾਤਮਾ ਨੂੰ ਪਾਉਂਦੇ ਨੇ, ਜਾਂ ਇਉਂ ਸਮਝ ਲਓ ਜਿਹੜਾ ਪਰਮਾਤਮਾ ਨੂੰ ਜਗਿਆਸੂ ਪਾਇਆ ਉਹੀ ਸੰਤ ਦਾ ਰੁਤਬਾ ਮਾਣ ਸਕਿਆ। ਤੋ ਤੀਸਰਾ ਭਾਵ ਇਹ ਵੀ ਸਮਝ ਲਓ ਵੀ ਕਈ ਵਾਰ ਅਸੀਂ ਕਰਮ ਧਰਮ ਤੇ ਕਰਦੇ ਹਾਂ ਪਰ ਰੱਬ ਨੂੰ ਨਹੀਂ ਪਾਉਂਦਾ, ਦਿਦਾਰੇ ਨਹੀਂ ਦਿੰਦਾ, ਸੇਵ ਨਾ ਮਿਲਿਓ, ਘਾਲ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਈ ਵਾਰ ਸੇਵਾ ਦਾ ਘਾਲਣਾ ਦਾ ਜਪ ਤਪ ਦਾ ਹੰਕਾਰ ਹੋ ਜਾਂਦਾ, ਨਹੀਂ ਰੱਬ ਮਿਲਦਾ, ਕਈ ਵਾਰ ਸਹਿਜਤਾ ਵਿਚ ਮਿਲ ਜਾਂਦਾ ਹੈ। ਸੋ ਸੰਤ ਭਗਤ ਉਹੀ ਜਿਹੜਾ ਰੱਬ ਨੂੰ ਪਿਆਰਾ ਲੱਗੇ, ਜਿਹੜਾ ਰੱਬ ਨੂੰ ਪਾ ਜਾਂਦਾ ਹੈ।
ਵਿਚੱਖਣ ਜੰਤ ਜਿੰਨੀ ਹਰ ਧਿਆਇਆ,
ਮਹਾਰਾਜ ਕਹਿੰਦੇ ਨੇ ਜਿਨ੍ਹਾਂ ਜਨਤਾ ਨੇ ਅਕਾਲ ਪੁਰਖ ਨੂੰ ਧਿਆਇਆ ਹੈ। ਹੁਣ ਇੱਥੇ ਲਫ਼ਜ਼ ਵਿਚੱਖਣ ਹੈ, ਭਾਵ ਹੁੰਦਾ ਪੰਡਿਤ, ਦਾਨਾ, ਚਤੁਰ, ਬਹੁਤ ਕਾਮਲ। ਤੋ ਕਹਿੰਦੇ ਉਹੀ ਜੰਤੂ ਦਾਨਾ ਏ ਬੀਨਾ ਏ, ਜੰਤ ਦਾ ਭਾਵ ਵੀ ਸਮਝਿਓ ਜਨਮ ਲੈਣ ਵਾਲਾ ਪ੍ਰਾਣੀ। ਤੋ ਜਿਨ੍ਹੇ ਗੁਰੂ ਪਰਮੇਸ਼ਰ ਦੇ ਗੀਤ ਗਾਏ ਨੇ, ਜਿਨ੍ਹੇ ਗੁਰੂ ਪਰਮੇਸ਼ਰ ਦੇ ਨਾਮ ਦਾ ਅਭਿਆਸ ਕੀਤਾ ਹੈ, ਜਿਹੜਾ ਪਰਮਾਤਮਾ ਦੇ ਗੀਤ ਗਾਉਂਦਾ ਹੈ, ਜ਼ਿਹਨ ਵਿਚ ਉਹਦੇ ਨਾਮ ਨੂੰ ਟਿਕਾਉਂਦਾ ਹੈ ਔਰ ਦਿਨ ਰਾਤ ਚੌਂਕੜਾ ਲਾ ਕੇ ਉਹਦਾ ਸਿਮਰਨ ਕਰਦਾ ਰਹਿੰਦਾ ਹੈ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ,
ਐਸੇ ਜਿਹੜੇ ਮਹਾਤਮਾ ਨੇ ਪਰਮਾਤਮਾ ਦਾ ਨਾਮ, ਇਹ ਕੀ ਹੈ ਪਰਮਾਤਮਾ ਦੇ ਗੁਣ, ਪਰਮਾਤਮਾ ਦੀ ਵਡਿਆਈ, ਕਰਮ ਨਾਮ ਆਪਾਂ ਪਾਏ ਨੇ ਨਾ, ਦਇਆ ਕਰਦਾ ਤੇ ਦਿਆਲੂ ਆਨੇ, ਰਹਿਮ ਕਰਦਾ ਤੇ ਰਹੀਮ ਆਨੇ, ਇਦਾਂ ਦੇ ਜਿਤਨੇ ਵੀ ਨਾਮ ਨੇ ਵਾਹਿਗੁਰੂ ਅੱਲਾ ਰਾਮ ਸਭ। ਤੋ ਮਹਾਰਾਜ ਕਹਿੰਦੇ ਨੇ ਜਿਹੜੇ ਉਹਦੇ ਕਰਮ ਨਾਮ ਨੇ, ਜਦੋਂ ਸਤ ਪੁਰਸ਼ ਉਹਦੇ ਨਾਵਾਂ ਨੂੰ ਧਿਆਉਂਦਾ ਹੈ, ਉਹਦੇ ਨਾਮ ਦਾ ਭੋਜਨ ਕਰਦਾ ਹੈ ਤੇ ਉਹਨੂੰ ਸਰਬ ਨਿਧਾਨ ਮਿਲਦੇ ਨੇ, ਉਹਨੂੰ ਸਾਰੇ ਹੀ ਖਜ਼ਾਨੇ ਮਿਲ ਜਾਂਦੇ ਹਨ।
ਸੰਤ ਜਨਾ ਦੀ ਧੂਰ ਮਸਤਕ ਲਾਇਆ,
ਐਸੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਮਸਤਕ ਨੂੰ ਲਾਇਆ ਕਰੋ। ਅੰਤਰਮੁਖੀ ਭਾਵ ਇਹ ਹੈ ਵੀ ਸੰਗਤ ਕਰਿਆ ਕਰੋ, ਤੇ ਬਾਹਰ ਮੁਖੀ ਸਿੱਧਾ ਜਿਹਾ ਅਰਥ ਹੈ ਧੂੜ, ਧੂੜੀ ਨੂੰ ਕਹਿੰਦੇ ਨੇ, ਖਾਕ ਨੂੰ, ਪੈਰਾਂ ਦੀ ਮਿੱਟੀ ਨੂੰ, ਮਸਤਕ ਨੂੰ ਲਾਓ, ਇਹ ਨਿਰਮਾਣਤਾ ਦਾ ਪ੍ਰਤੀਕ ਹੈ, ਮੱਛੇਪੁਰ ਲਾਓ। ਕਈਆਂ ਨੂੰ ਬੜੀ ਤੰਗੀ ਆਉਂਦੀ ਹੈ ਇਨ੍ਹਾਂ ਬਚਨਾਂ ਤੋਂ, ਮਹਾਰਾਜ ਦੇ ਕਹਿੰਦੇ ਨੇ ਜਿਹੜਾ ਸਾਧੂ ਦੀ ਧੂੜ ਮਸਤਕ ਨੂੰ ਲਾ ਲੈਂਦਾ ਏ ਉਹ ਪੁਨੀਤ ਪਵਿੱਤਰ ਹੁੰਦਾ ਹੈ, ਉਹ ਜਿਹੜਾ ਸਤਪੁਰਸ਼ ਹੈ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ,
ਜਿਨ੍ਹਾਂ ਨੇ ਮਸਤਕ ਨੂੰ ਸਤ ਪੁਰਸ਼ਾਂ ਦੇ ਚਰਨਾਂ ਦੀ ਧੂੜੀ ਲਾਈ, ਸਾਧੂਆਂ ਦੀ ਸੰਗਤ ਬਹਿ ਕੇ ਪਰਮਾਤਮਾ ਦੇ ਗੀਤ ਗਾਏ, ਉਹ ਪੁਨੀਤ ਹੋ ਗਏ। ਤੋ ਪੁਨੀਤ ਦਾ ਭਾਵ ਸਮਝਿਓ ਪਵਿੱਤਰ ਨਾਲੋਂ ਤਿੰਨ ਗੁਣਾ ਪਵਿੱਤਰ। ਤੁਸੀਂ ਜਦੋਂ ਬਾਣੀ ਨੂੰ ਪੜ੍ਹਦੇ ਹੋ ਤੋ ਇਹ ਗੱਲ ਸਮਝ ਲਿਓ, ਬਾਣੀ ਪੜ੍ਹਨ ਵਾਲਾ ਪਵਿੱਤਰ ਹੈ ਤੇ ਸੁਣਨ ਵਾਲਾ ਪੁਨੀਤ ਹੋ ਜਾਂਦਾ ਹੈ। ਕਿਉਂ? ਕਈ ਵਾਰ ਪੜ੍ਹਨ ਲੱਗਿਆਂ ਧਿਆਨ ਨਹੀਂ ਰਹਿੰਦਾ ਤੇ ਸੁਣਨ ਲੱਗਿਆਂ ਬੜੀ ਇਕਾਗਰਤਾ ਰੱਖਣੀ ਪੈਂਦੀ ਹੈ। ਤੋ ਬਹੁਤੀ ਇਕਾਗਰਤਾ ਵਾਲੇ ਕਰਮ ਵਿਚ ਫਲ ਤਿੰਨ ਗੁਣਾ ਹੋ ਜਾਂਦਾ ਹੈ। ਤੋ ਜਿਹੜੀ ਸਾਧੂਆਂ ਦੀ ਸੰਗਤ ਹੈ, ਮਹਾਰਾਜ ਕਹਿੰਦੇ ਇਹ ਤੀਰਥਾਂ ਦੀ ਯਾਤਰਾ ਨਾਲੋਂ ਵੀ ਵੱਧ ਕੇ ਹੈ। ਕਿਲ ਬਿਖ ਬਿਨਾਸੇ ਦੁੱਖ ਦਰਦ ਦੂਰ, ਭਏ ਪੁਨੀਤ ਸੰਤਨ ਕੀ ਧੂਰ। ਸਾਧੂਆਂ ਦੀ ਧੂੜੀ ਮਸਤਕ ਨੂੰ ਲਾਇਆ, ਇੱਥੇ ਬਹੁ ਵਚਨ ਹੈ ਨਾ ਸੰਤ ਜਨਾ, ਮਹਾਂਪੁਰਸ਼ਾਂ ਦੀ ਧੂੜੀ ਮਸਤਕ ਨੂੰ ਲਾਇਆ, ਕਹਿੰਦੇ ਪਾਪ ਮਿਟਦੇ ਨੇ, ਤਨ ਦਾ ਦਰਦ ਦੂਰ ਹੁੰਦਾ ਹੈ ਤੇ ਮਨ ਦਾ ਦੁੱਖ, ਡਿਪਰੈਸ਼ਨ, ਚਿੰਤਾਵਾਂ ਮਿਟ ਜਾਂਦੀਆਂ ਨੇ। ਇਹ ਸਾਧੂਆਂ ਦੀ ਧੂੜੀ ਦੀ ਬਰਕਤ ਹੈ। ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਤੁਰ ਸੰਜੋਗ, ਵੱਡਿਆਂ ਭਾਗਾਂ ਨਾਲ ਸਾਧੂ ਮਿਲਦੇ ਨੇ, ਉਧਾਰਨੇ ਵਾਲੇ ਨੇ। ਪਰ ਕਹਿੰਦੇ ਨੇ ਤੀਰਥ ਨਾਲਿਆ ਜਿਨ੍ਹੇ ਸਾਧੂ ਦੀ ਚਰਨ ਧੂੜੀ ਮੱਥੇ ਨੂੰ ਲਾਈ। ਤੀਰਥ ਕੀ ਹੈ? ਜਿੱਥੇ ਕੋਈ ਬੰਦਗੀ ਕਰਦਾ ਉਹ ਜਗ੍ਹਾ ਪਾਕ ਪਵਿੱਤਰ ਹੋ ਜਾਂਦੀ ਹੈ। 68 ਤੀਰਥ ਜਹੈ ਸਾਧ ਪਗਤਰ ਹੈ, ਜਿੱਥੇ ਸਾਧੂ ਦੇ ਚਰਨ ਪੈ ਗਏ ਬੰਦਗੀ ਕੀਤੀ ਤੀਰਥ ਹੈ। ਅੱਗੇ ਕਹਿੰਦੇ ਤੀਰਥ ਨਾਲੋਂ ਵੀ ਵੱਧ ਕੇ ਹੈ, ਆਖਣ ਲੱਗੇ ਤਹਿ ਬੈਕੁੰਠ ਜਹੈ ਨਾਮ ਉਚਰਾ ਹੈ, ਸਮਝੋ ਉਹ ਸੱਚਖੰਡ ਹੀ ਹੈ ਜਿੱਥੇ ਸਾਧੂ ਨਾਮ ਜਪਦਾ ਹੈ। ਤੋ ਜਿੰਨੇ ਵੀ ਸਾਧੂ ਦੀ ਸੰਗਤ ਕੀਤੀ ਉਹ ਮੁਕਤ ਹੋਇਆ। ਤਰਲਾ ਲਿਆ ਕਰ ਗੁਰੂ ਨਾਨਕ ਕਾਲ ਪੁਰਖ ਅੱਗੇ ਕਰ ਕਿਰਪਾ ਮੋਹੇ ਸਾਰੰਗ ਪਾਣ, ਸੰਤਨ ਧੂੜ ਸਰਬ ਨਿਦਾਨ, ਮੈਨੂੰ ਸਾਧੂਆਂ ਦੇ ਚਰਨਾਂ ਦੀ ਧੂੜੀ ਦੇ, ਮੈਨੂੰ ਸਭੋ ਹੀ ਖਜ਼ਾਨੇ ਮਿਲ ਜਾਣ, ਹਰ ਪ੍ਰਕਾਰ ਦੀ ਇੱਛਾ ਪੂਰੀ ਹੋ ਜਾਵੇ, ਕਿਉਂਕਿ ਸਾਧੂਆਂ ਦੀ ਚਰਨ ਧੂੜੀ ਵਿੱਚੋਂ ਹਰ ਪ੍ਰਕਾਰ ਦੇ ਟ੍ਰੇਜਰ ਮਿਲਦੇ ਨੇ, ਖਜ਼ਾਨੇ ਮਿਲਦੇ ਨੇ। ਤੋ ਮਹਾਰਾਜ ਕਹਿੰਦੇ ਸਾਧੂਆਂ ਦੀ ਚਰਨ ਧੂੜੀ ਦੀ ਅਜ਼ਮਤ ਤੀਰਥਾਂ ਨਾਲੋਂ ਵੱਧ ਕੇ ਹੈ। ਸੋ ਐਸਾ ਅਗੰਮੀ ਫੁਰਮਾਨ ਬਾਪੂ ਗੁਰੂ ਰਾਮਦਾਸ ਪਾਤਸ਼ਾਹ ਸਾਡੇ ਭਲੇ ਹਿੱਤ ਬਖਸ਼ਿਸ਼ ਕਰਦੇ ਨੇ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਇਹ ਜੀਵਨ ਸਫਲਾ ਹੋਵੇ। ਕੱਲ ਦੇ ਦੀਵਾਨਾਂ ਵਿਚ ਫਿਰ ਆਪ ਸੰਗਤ ਦੇ ਦਰਸ਼ਨ ਕਰਾਂਗੇ। ਆ ਦੋ ਪੰਕਤੀਆਂ ਪੜ ਕੇ ਫਤਿਹ ਬੁਲਾਓ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਏ, ਨਾਨਕ ਭਏ ਪੁਨੀਤ ਹਰ ਤੀਰਥ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।